ਹੁਣ ਦੇਵ ਗ੍ਰੰਥ ਵਿਚਾਰ ਰਹੋ ਹਰ ਜਾਪ ਨਾਦਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਕਾਰਨ ਕੋ ਗੁਰ ਜੋਤ ਅਰਜਨ ਮਾਇ ਕਰੀ ਜਬ ਲੋ ਨਹੀਂ ਭਾਗ ਲਾਰ ਸਭ ਲੋ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੋਧਤ ਥੇ ਕਬੂ ਮਿਟ ਹੈ ਨਹੀਂ ਵੇ ਪਛਤਾਇਓ ਸਤ ਵਿਚਾਰ ਮਥੁਰਾ ਜਗ ਕਾਰਨ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤਾਪ ਗੁਰੂ ਮਿਸਤਾਰੇ ਸਰਬ ਦੁਆਰ ਤੋ ਛੱਡ ਕਰੋ ਤੁਹਾਰੋ ਦੁਆਰ ਬਾਣੀ ਗਏ ਕੀ ਲਾਸ ਗੋਬਿੰਦ ਦਾਸ ਤੁਹਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਸੂਰਤ ਮਹੱਲਾ ਪੰਜਵਾ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮੇਰਾ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਚਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁੱਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਇਹਾਂ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਰ ਕਿਰਪਾ ਦੇ ਖਜ਼ਾਨੇ ਚਵਰ ਤਖ਼ਤ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਆਪ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਵਿੱਚ ਫੜ ਕੇ ਰਾਜੇ ਸਿੰਘਾਂ ਦੇ ਪਾਸੋਂ ਅੰਮ੍ਰਿਤਮਈ ਧੁਰ ਕੇ ਬਾਣੀ ਆਈ ਸਿਰ ਵਿੱਚ ਮਟਾਈ ਸ੍ਰੀ ਆਸਾ ਜੀ ਵਾਰ ਦਾ
ਪਵਿੱਤਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ, ਵਡਭਾਗੀ ਬਣੇ ਹੋ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ, ਸੋ ਪਵਿੱਤਰ ਹੁਕਮਨਾਮੇ ਦੁਆਰਾ ਜੋ ਅੱਜ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਕਾਦਰਤਾ ਸਾਹਿਬ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਰਠ ਮਹੱਲਾ ਪੰਜਵਾ, ਮ੍ਰਿਤਕ ਕਾ ਪਾਇਓ ਤਨ ਸਾਸਾ।
ਸੂਰਠ ਆਦਮੀ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰੂ ਗਰੀਬ ਨਿਵਾਸ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਸਮੇਂ ਸਮੇਂ ਅਨੁਸਾਰ ਦੇਹਧਾਰੀ ਪਖੰਡਵਾਦ ਦੇ ਗੁਰੂਆਂ ਦੀ ਬੜੀ ਭਾਰੀ ਪ੍ਰਭਾਵ ਚੱਲਦੀ ਆ ਰਹੀ ਹੈ, ਕਿਰਪਾ ਕਰਕੇ ਆਪ ਜੀ ਬਖਸ਼ਿਸ਼ ਕਰੋ। ਪੂਰਨ ਗੁਰੂ ਦੇ ਲੱਖਣ ਦੱਸੋ ਕੀ ਹਨ, ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ? ਜਿਸ ਤਰ੍ਹਾਂ ਅੱਜ ਵੀ ਥਾਵਾਂ ਥਾਵਾਂ 'ਤੇ ਕਿਤੇ ਨਰਕ ਧਾਰ ਗਏ, ਕਿਤੇ ਰਾਧਾ ਸੁਆਮੀ, ਕਿਤੇ ਲਾਲ ਕੁਰਤੇ, ਕਿਤੇ ਸੱਚਾ ਸੌਦਾ ਨਾਂ ਰਖਵਾ ਕੇ ਬੇਅੰਤ ਦੁਕਾਨਾਂ ਖੋਲ੍ਹੀ ਬੈਠੇ ਹਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਟਾਈਮ ਵਿੱਚ ਵੀ ਪਖੰਡੀਆਂ ਨੇ ਬੜਾ ਭਾਰੀ ਪਖੰਡ ਚਲਾਇਆ ਸੀ, ਪਰ ਜਦੋਂ ਕਿਸੇ ਵੀ ਦੇਹਧਾਰੀ ਤੋਂ ਸ਼ਿਵਨਾਮ ਦੀ ਭਾਵਨਾ ਪੂਰੀ ਨਾ ਹੋ ਸਕੀ, ਸੋ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ। ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸੰਗਲਾ ਦੀਪ ਵਿੱਚ, ਸੋ ਉਸ ਰਾਜੇ ਨੂੰ ਗਿਆਨ ਬਖਸ਼ਿਆ, ਪਰਮਨਿਆਂ ਸ਼ਾਂਤੀ ਬਖਸ਼ੀ। ਵੇਖ ਕਰਕੇ ਸਤਿਗੁਰੂ ਦੇ ਚਰਨੀ ਪਿਆ ਸੀ ਉਹ ਰਾਜਾ, ਸੋ ਪਖੰਡੀਆਂ ਦਾ ਪਖੰਡ ਗੁਰੂ ਨਾਨਕ ਦੇਵ ਜੀ ਨੇ ਉਘੇੜਿਆ ਸੀ। ਇਸੇ ਤਰ੍ਹਾਂ ਹੀ ਅੱਜ ਵੀ ਜੋ ਦੇਹਧਾਰੀ ਹਨ, ਥਾਵਾਂ ਥਾਵਾਂ 'ਤੇ ਸੰਗਤਾਂ ਨੂੰ ਝੂਠੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਪ੍ਰੇਰਨਾ ਕਰ ਰਹੇ ਹਨ। ਉਹਨਾਂ ਤੋਂ ਬਚਣ ਵਾਸਤੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਆਸਰਾ ਲੈਣਾ ਚਾਹੀਦਾ ਹੈ। ਜਦੋਂ ਬਾਣੀ ਪੜ੍ਹਾਂਗੇ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ, ਗੁਰੂ ਕੇ ਦਿੱਤੇ ਹੋਏ ਗਿਆਨ ਨੂੰ ਹਿਰਦੇ 'ਚ ਥਾਂ ਦੇਵਾਂਗੇ, ਟਿਕਾਵਾਂਗੇ, ਬੜਾ ਭਾਰੀ ਆਨੰਦ ਪ੍ਰਾਪਤ ਹੋਵੇਗਾ, ਸਤਿਗੁਰੂ ਜੀ ਦੀ ਕਿਰਪਾਲਤਾ ਹੋਵੇਗੀ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਜੋ ਪੂਰਨ ਗੁਰੂ ਜੀ ਹਨ ਉਸਦੇ ਲੱਖਣ ਦੱਸੋ, ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਗੁਰਮੁਖੋ ਗੁਰਸਿੱਖੋ, ਜਿਸ ਵਿੱਚ ਇਹ ਗੁਣ ਹੋਣ ਜੋ ਅਸੀਂ ਦੱਸ ਰਹੇ ਹਾਂ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਣਾਂ ਵਾਲਾ ਠੀਕ ਹੈ, ਇਹ ਕਲਿਆਣਕਾਰੀ ਹੈ, ਦੁੱਖਾਂ ਦਾ ਮਿਟਣ ਵਾਲਾ ਹੈ, ਸ਼ਾਂਤੀ ਬਖਸ਼ੇਗਾ, ਸੋ ਸਤਿਖੰਡ ਦੀ ਪ੍ਰਾਪਤੀ ਕਰਵਾ ਸਕਦਾ ਹੈ। ਉਹ ਸਤਿਗੁਰੂ ਦੇ ਕਿਹੜੇ ਗੁਣ ਹਨ? ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਉੱਤਰ ਦੇ ਰਹੇ ਹਨ ਪ੍ਰੇਮੀਆਂ ਤਾਈ।
ਮ੍ਰਿਤਕ ਕਾ ਪਾਇਓ ਤਨ ਸਾਸਾ।
ਮ੍ਰਿਤਕ ਕਾ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੀ ਵਡਿਆਈ ਹੈ, ਜਿੱਥੇ ਵੀ ਗੁਰੂ ਦੇ ਪਰਖ ਸੰਬੰਧੀ ਬਚਨ ਆਉਂਦੇ ਹਨ ਉੱਥੇ ਪੂਰਾ ਅੱਖਰ ਨਾਲ ਆਉਂਦਾ ਹੈ। ਪੂਰਾ ਅੱਖਰ ਤਾਂ ਕਹਿਣਾ ਪਿਆ ਕਿ ਅਧੂਰੇ ਬਹੁਤੇ ਸਨ, ਪੂਰਨ ਕੋਈ ਵਿਰਲਾ ਵਿਰਲਾ ਹੈ, ਨਿਰਲੇ ਨਾ ਹੀ ਘਣੇ, ਕੋਈ ਵਿਰਲੇ ਵਿਰਲੇ ਆਏ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮ੍ਰਿਤਕ ਤੋਂ ਪਾਇਓ ਤਨ ਸਾਸਾ। ਮਹਾਰਾਜ ਕਹਿੰਦੇ ਹੈ, ਸਿੱਖੋ ਜਿਹੜਾ ਮਰਿਆ ਹੋਇਆ ਨੂੰ ਜਿਉਂਦੇ ਕਰ ਦੇਵੇ, ਉਹਦਾ ਨਾਮ ਪੂਰਨ ਗੁਰੂ ਹੈ, ਉਸਦੀ ਵਡਿਆਈ ਸੋਭਾ ਮਹਿਮਾ ਵੇਖਣੀ ਕਰੋ। ਪਹਿਲੇ ਸਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਜਿਸ ਵੇਲੇ ਪਹੁੰਚੇ ਹਨ, ਸਿਕੰਦਰ ਲੋਧੀ ਦਾ ਹਾਥੀ ਮਰ ਗਿਆ, ਉਸ ਵੇਲੇ ਮੁਹਾਵਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਹਾਥੀ ਜਿੰਦਾ ਕਰ ਦੇਵੋ, ਮੈਂ ਗਰੀਬ ਆਦਮੀ ਹਾਂ, ਇਸ ਦੁਆਰਾ ਮੇਰੀ ਅਜੀਵਿਕਾ ਹੈ। ਸਤਿਗੁਰੂ ਜੀ ਉਸਨੂੰ ਨਿਰਮਾਣਤਾ ਵੇਖ ਕੇ ਅਧੀਨਗੀ ਪੱਤ ਕੇ ਕਿਰਪਾ ਦ੍ਰਿਸ਼ਟੀ ਨਾਲ ਕੱਟਿਆ, ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਤਾਂ ਜੀ ਨੇ ਆ ਕੇ ਤਰਕ ਮਾਰੇ, ਕਹਿਣ ਲੱਗਾ ਜੇ ਤੁਹਾਡੇ 'ਚ ਸ਼ਕਤੀ ਹੈ ਤਾਂ ਇਹਨੂੰ ਹੁਣ ਮਾਰ ਕੇ ਵਿਖਾਵੋ। ਮਹਾਰਾਜ ਕਹਿਣ ਲੱਗੇ, ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤਾਂ ਮਰ ਜਾਵੇਗਾ। ਇੰਨੀ ਗੱਲ ਕਹਿਣ ਤੋਂ ਫਿਰ ਹਾਥੀ ਮਰ ਗਿਆ। ਫਿਰ ਬੇਨਤੀ ਕੀਤੀ, ਬੜੇ ਤਰਲੇ ਲਏ, ਸਤਿਗੁਰੂ ਜੀ ਕੁਝ ਸਮਾਂ ਤਾਂ ਚੁੱਪ ਰਹੇ। ਮੁਹਾਵਤ ਨੇ ਬੇਨਤੀ ਕੀਤੀ, ਮਹਾਰਾਜ ਇਹਨੇ ਫਰਕ ਕਰ ਲਈ, ਆਪ ਜੀ ਨੇ ਬਚਨ ਕਰ ਦਿੱਤਾ, ਮੈਂ ਗਰੀਬ ਆਦਮੀ ਵਿੱਚੇ ਮਾਰਿਆ ਗਿਆ, ਮੇਰੇ 'ਤੇ ਤਰਸ ਕਰੋ। ਫਿਰ ਉਹ ਜਿੰਦਾ ਕੀਤਾ ਸੀ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ ਹੈ। ਪਹਿਲੇ ਸਰੂਪ ਵਿੱਚ ਕਿਰਪਾਲਤਾ ਕੀਤੀ, ਤੀਜੇ ਸਰੂਪ ਵਿੱਚ ਵੀ ਜਿਸ ਵੇਲੇ ਮਾਤਾ ਦਾ ਪੁੱਤਰ ਮਰ ਗਿਆ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਡਿਉੜੀ 'ਤੇ ਲਿਆ ਪਾਇਆ, ਭਾਈ ਬੱਲੂ ਜੋ ਗੁਰੂ ਸਾਹਿਬ ਜੀ ਦਾ ਗੜਬਈ ਸੀ ਉਸ ਨੂੰ ਭੇਜਿਆ ਗਿਆ ਕਿ ਜਾ ਕੇ ਗੁਰਮੁਖਾ ਇਸ ਮਾਤਾ ਨੂੰ ਕਹੋ ਕਿ ਇੱਥੇ ਰੋਣਾ ਅੰਮ੍ਰਿਤ ਵੇਲਾ ਹੈ, ਸੋ ਭਜਨ ਕਰਨ ਦਾ ਟਾਈਮ ਹੈ, ਅੰਮ੍ਰਿਤ ਵੇਲੇ ਤੇਰਾ ਦੁੱਖ ਸੁਣਾਂਗੇ ਇਹ ਦਿਨ ਤੇਰੇ ਤੋਂ। ਪਰ ਜਿਸ ਮਾਤਾ ਦਾ ਇੱਕੋ ਇੱਕ ਪੁੱਤਰ ਸੀ ਮੌਤ ਦੇ ਘਾਟ ਉੱਤਰ ਗਿਆ ਹੈ, ਉਸ ਨੂੰ ਟਿਕਾ ਅਤੇ ਸ਼ਾਂਤੀ ਗੁਰਮਤਿ ਤੋਂ ਬਿਨਾਂ ਕਿਵੇਂ? ਬਹੁਤਾ ਵਰਲਾਪ ਸੁਣ ਕੇ ਸਤਿਗੁਰੂ ਜੀ ਆਪ ਸੁਗਾਸਨ ਛੱਡ ਕੇ ਉਸ ਮ੍ਰਿਤੂ ਸਰੀਰ ਦੇ ਪਾਸ ਚਲੇ ਗਏ। ਉਸਦੇ ਚਿਹਰੇ ਉੱਪਰ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਲਾ ਕੇ ਉਸਨੂੰ ਜਿਉਂਦਾ ਕਰ ਦਿੱਤਾ ਅਤੇ ਨਾਲ ਇਹ ਵਚਨ ਕੀਤਾ ਕਿ ਭਾਈ ਦੁਨੀਆਂ ਨੇ ਹਮੇਸ਼ਾ ਜੰਮਣਾ ਅਤੇ ਮਰਨਾ ਹੈ, ਸੋ ਹਰ ਵੇਲੇ ਪਰਮੇਸ਼ੁਰ ਦੇ ਸ਼ਰੀਕ ਬਣਨਾ ਠੀਕ ਨਹੀਂ। ਜਦੋਂ ਤੱਕ ਅਸੀਂ ਗੁਰਤਾ ਗੱਦੀ ਕਰਦੇ ਹਾਂ ਤਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਵੇਗੀ, ਮਰੇਗਾ ਕੋਈ ਨਹੀਂ। 22 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਮਨੁੱਖ ਦੀ ਤਾਂ ਕਈ ਕਿਸੇ ਪਸ਼ੂ ਪੰਛੀ ਦੀ ਖਾਲਸਾ ਦੀ ਮੌਤ ਨਹੀਂ ਹੋਈ, ਉਸ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ। ਐਸੇ ਗੁਰੂ ਗਰੀਬ ਨਿਵਾਸ ਜੀ ਹਨ, ਇਹ ਪੂਰਨ ਗੁਰੂ ਦੀ ਵਡਿਆਈ ਹੈ। 5ਵੇਂ ਸਰੂਪ ਵਿੱਚ ਵੀ ਇਹ ਕੌਂਕ ਕੀਤਾ, ਸਮਰ ਅਤੇ ਮੂਸਣ ਦੀ ਸਾਖੀ ਆਉਂਦੀ ਹੈ। ਗੁਰੂ ਘਰ ਦੇ ਪ੍ਰੇਮੀ ਸਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਚਾਹੀ। ਜਿਵੇਂ ਅੱਜ ਕੱਲ੍ਹ ਦੇ ਮਹਾਸ਼ੇ ਲੋਕ ਸਿੱਖਾਂ 'ਤੇ ਤਰਕ ਕਰਦੇ ਹਨ, ਪਹਿਲਾਂ ਤੋਂ ਲੈ ਕੇ ਇਹਨਾਂ ਨੇ ਨਫ਼ਰਤ ਛੱਡੀ ਫਿਰਕਾ ਪ੍ਰਸਤੀ ਦਾ, ਸੋ ਵਤੀਰਾ ਇਹਨਾਂ ਲੋਕਾਂ ਦਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮੀਆਂ ਨੇ ਇਹਨਾਂ ਕੋਲ ਨੌਕਰੀ ਕੀਤੀ, ਸ਼ਾਹੂਕਾਰਾਂ ਦੇ ਪਾਸ ਮਲੀਮ ਸਨ, ਇਹਨਾਂ ਦੀ ਕੁਝ ਮਾਇਆ ਬਣੀ। ਇਹਨਾਂ ਨੇ ਕਿਹਾ ਕਿ ਸਾਨੂੰ ਇਹ ਦੇ ਦਿਓ, ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਲੰਗਰ ਛਕਾਉਣਾ ਗੁਰੂ ਕਿਆਂ ਨੂੰ। ਸ਼ਾਹੂਕਾਰ ਨੇ ਜਵਾਬ ਦੇ ਦਿੱਤਾ ਕਿ ਜੇ ਗੁਰੂ ਸਾਹਿਬ ਜੀ ਸਿੱਖ ਦੇ ਘਰੋਂ ਭੁੱਖੇ ਮੁੜ ਗਏ, ਨਾਲੇ ਗੁਰੂ ਕਿਆਂ ਦੀ ਹਾਸੀ ਹੋਵੇਗੀ ਨਾਲੇ ਸਿੱਖਾਂ ਦੀ, ਸੋ ਇਹ ਖਤਿਆਈ ਰੱਖ ਕੇ ਮਨ ਵਿੱਚ ਸਿੱਖਾਂ ਨੂੰ ਜਵਾਬ ਦਿੱਤਾ। ਪਿਓ ਪੁੱਤ ਨੇ ਸੰਮਣ ਕੇ ਮੁਕਸਰ ਨੇ ਘਰ ਵਿੱਚ ਬੈਠ ਕੇ ਸਲਾਹ ਕੀਤੀ ਕਿ ਸਿੱਖ ਨੂੰ ਚੋਰੀ ਕਰਨੀ ਬੜਾ ਭਾਰੀ ਪਾਪ ਹੋਇਆ ਕਰਦਾ ਹੈ, ਪਰ ਆਪਾਂ ਚੋਰੀ ਤਾਂ ਕਰਨੀ ਨਹੀਂ, ਪਰ ਸਿੱਖ ਨੂੰ ਆਪਣਾ ਹੱਕ ਲੈਣਾ ਬੜਾ ਭਾਰੀ ਪੁੰਨ ਵੀ ਹੋਇਆ ਕਰਦਾ ਹੈ। ਇਹ ਵਿਚਾਰ ਕੇ ਰਾਏ ਕਰ ਲਈ ਕਿ ਆਪਾਂ ਰਾਤ ਨੂੰ ਇਸ ਦੇ ਘਰ ਵਿੱਚ ਸ਼ਾਹੂਕਾਰ ਦੇ ਪ੍ਰਵੇਸ਼ ਹੋ ਕੇ ਜੋ ਆਪਣਾ 500 ਰੁਪਈਆ ਬਣਦਾ ਹੈ ਉਹ ਲੈ ਆਈਏ, ਬਾਕੀ ਮਾਇਆ ਨੂੰ ਆਪਾਂ ਨਹੀਂ ਲਿਆਵਾਂਗੇ। ਇਹ ਵਿਚਾਰ ਕਰਕੇ ਸੰਮਣ ਅਤੇ ਮੂਸਣ ਦੋਵੇਂ ਤੁਰ ਪਏ। ਪੁਰਾਣੇ ਘਰਾਂ ਵਿੱਚ ਅੱਜ ਕੱਲ੍ਹ ਵੀ ਜਿੱਥੇ ਹਨ, ਵੈਸੇ ਤਾਂ ਲੋਕਾਂ ਨੇ ਢਾਹ ਕੇ ਬਹੁਤੇ ਨਵੇਂ ਪਾ ਲਏ ਹੈ, ਪਰ ਪਿੰਡਾਂ ਵਿੱਚ ਪੁਰਾਣੇ ਘਰਾਂ ਵੱਲ ਤੱਕਿਆ ਜਾਵੇ ਤਾਂ ਕੋਠਿਆਂ ਦੇ ਵਿੱਚ ਉੱਪਰੋਂ ਮੋਹ ਜਿਹੇ ਰੱਖੇ ਹੁੰਦੇ ਹਵਾ ਵਾਸਤੇ, ਧੁੱਪ ਪੈਣ ਵਾਸਤੇ, ਉਸ ਦੇ ਵਿੱਚ ਵੀ ਸੰਮਣ ਨੂੰ ਮੂਸਣ ਨੇ, ਸੋ ਸੰਮਣ ਨੇ ਮੂਸਣ ਨੂੰ ਥੱਲੇ ਵਗਾ ਦਿੱਤਾ। ਭਾਰਾ ਸਰੀਰ ਸੀ, ਥੱਲੇ ਤਾਂ ਵਗ ਗਿਆ, 500 ਰੁਪਈਏ ਦੀ ਥੈਲੀ ਲੈ ਕੇ ਜੋ ਉੱਪਰ ਉਸਨੂੰ ਖਿੱਚਣਾ ਚਾਹਿਆ, ਪੇਟ ਭਾਰਾ ਹੋਣ ਦੇ ਕਾਰਨ ਉਹ ਮੋਹ ਦੇ ਵਿੱਚ ਮੂਸਣ ਵੀ ਫਸ ਗਏ। ਪਿਤਾ ਅਤੇ ਪੁੱਤਰ ਨੇ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ। ਉਸ ਵੇਲੇ ਪੈਸੇ ਹੱਥ ਵਿੱਚ ਮੂਸਣ ਨੇ ਲੈ ਲਏ। ਪੁੱਤਰ ਨੇ ਬੇਨਤੀ ਕੀਤੀ, ਪਿਤਾ ਜੀ ਗੁਰੂ ਸਾਹਿਬ ਆਪਣੇ ਘਰ ਵਿੱਚੋਂ ਭੁੱਖੇ ਨਹੀਂ ਮੁੜਨੇ ਚਾਹੀਦੇ, ਸੋ ਤਲਵਾਰ ਲੈ ਕੇ ਮੇਰਾ ਸਿਰ ਕੱਟ ਲੈ, ਸਿਰ ਮੇਰਾ ਲੈ ਜਾ ਅਤੇ ਲਾਸ਼ ਇੱਥੇ ਪਈ ਰਹਿਣ ਦੇ ਰੁਪਈਏ ਲਿਜਾ ਕੇ ਲੰਗਰ ਗੁਰੂਕਿਆਂ ਵਾਸਤੇ ਤਿਆਰ ਕਰ। ਇਸੇ ਤਰ੍ਹਾਂ ਹੀ ਕੀਤਾ ਗਿਆ। ਖਾਲਸਾ ਜੀ, ਪਿਤਾ ਨੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਕੀਤੇ ਬਚਨ ਨੂੰ ਪੂਰਿਆਂ ਕਰਨ ਵਾਸਤੇ ਆਪਣੇ ਪੁੱਤਰ ਦਾ ਸਿਰ ਕੱਟ ਕੇ ਹੱਥ ਵਿੱਚ ਪਕੜ ਲਿਆ। ਲਾਸ਼ ਉਹਦੇ ਘਰ ਵਿੱਚ ਸ਼ਾਹੂਕਾਰ ਦੇ ਡਿੱਗ ਪਈ। ਆਪਣੀ ਮਿਹਨਤ ਦੀ ਕੀਤੀ ਕਮਾਈ ਦੀ ਮਾਇਆ ਲੈ ਕੇ ਘਰ ਚਲਿਆ ਗਿਆ। ਸਾਰੀ ਰਾਤ ਲੰਗਰ ਤਿਆਰ ਕੀਤਾ। ਦਿਨ ਚੜ੍ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰੇਮੀ ਦੇ ਘਰ ਵਿੱਚ ਪਹੁੰਚੇ। ਲੰਗਰ ਤਿਆਰ ਹੈ, ਪੰਗਤ ਲੱਗਣ ਲੱਗੀ। ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੇਰਾ ਪੁੱਤਰ ਕਿੱਥੇ ਹੈ? ਭਾਈ ਨੇ ਖਿਆਲ ਕੀਤਾ ਜੇ ਸਹੀ ਗੱਲ ਦੱਸੀ ਗੁਰੂ ਸਾਹਿਬ ਨੇ ਲੰਗਰ ਨਹੀਂ ਛਕਣਾ, ਸੰਕੋਚ ਕਰਨਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ, ਮਹਾਰਾਜ ਸਾਰੀ ਰਾਤ ਲੰਗਰ ਤਿਆਰ ਕਰਦੇ ਰਹੇ ਹਾਂ, ਪੁੱਤਰ ਥੱਕ ਗਿਆ ਹੈ, ਉਹ ਸੌਂ ਗਿਆ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਾਡੇ ਪਾਸ ਲਿਆਓ। ਫਿਰ ਇਹੀ ਬੇਨਤੀ ਕੀਤੀ ਗਈ ਸਿੱਖ ਵੱਲੋਂ। ਤੀਜੀ ਵਾਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਲਿਆਉਂਦਾ ਤਦੋਂ ਤੱਕ ਅਸੀਂ ਲੰਗਰ ਨਹੀਂ ਛਕਾਂਗੇ। ਅਖੀਰ ਹੱਥ ਜੋੜ ਕੇ ਬੇਨਤੀ ਭਾਈ ਨੇ ਕਰ ਦਿੱਤੀ। ਸੱਚੇ ਪਾਤਸ਼ਾਹ ਉਹ ਉਸ ਨੀਂਦ ਦੇ ਸੌਂ ਗਿਆ ਹੈ ਜਿਸ ਨੀਂਦ ਦੇ ਸੌਂ ਕੇ ਕਦੇ ਸੰਸਾਰ ਵਿੱਚ ਕੋਈ ਉੱਠਿਆ ਨਹੀਂ, ਪਾਰ ਮ੍ਰਿਤੂ ਹੋ ਗਿਆ ਹੈ। ਮਹਾਰਾਜ ਨੇ ਉੱਠ ਕੇ ਉਸਦੇ ਕੋਲ ਜਾ ਕੇ ਕਿਹਾ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿ ਕੇ ਖਾਲਸਾ ਜੀ ਜਿਉਂਦਾ ਕਰ ਦਿੱਤਾ, ਜਿਸ ਦੀ ਗਵਾਹੀ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਗ ਨੇ ਜਿਨ ਸਿਰ ਜੀਨੇ ਕਾਟ। ਇਹ ਕਹਿ ਵੇਖੀ ਸੰਮਣਾ ਹੰਕਾਰ ਨਾ ਕਰ ਬੈਠੀ ਕਿ ਮੈਂ ਆਪਣੇ ਪੁੱਤਰ ਦਾ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਸੋ ਖਾਲਸਾ ਜੀ, ਜੇ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਪ੍ਰਵਾਨ ਹੋ ਜਾਵੇ ਤਾਂ ਵੀ ਬੜਾ ਭਾਰੀ ਸਸਤਾ ਸੌਦਾ ਹੈ। ਭਾਵੇਂ ਅੱਜ ਕੱਲ੍ਹ ਕੁਝ ਲੋਕਾਂ ਵਿੱਚ ਐਸਾ ਵੀ ਆ ਜਾਂਦਾ ਦੋ ਚਾਰ ਰੁਪਈਏ ਖਰਚ ਕੀਤੇ ਹੋਣ ਪ੍ਰੈਸਾਂ ਦੇ ਵਿੱਚ ਬਿਆਨ ਹੋਰ ਅਨੇਕ ਪ੍ਰਕਾਰ ਦੇ ਇਸ਼ਤਿਹਾਰਬਾਜ਼ੀ ਸੇਵਾ ਕਰਨ ਵਾਲਿਆਂ ਦੀ ਨਿੰਦਿਆ ਅਤੇ ਪ੍ਰਾਪਤੀ ਕਰਨਾ ਸ਼ੁਰੂ ਕਰ ਦਿੰਦੇ ਹੈ। ਪਰ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਕੀਤੀ ਜਾਵੇ ਤਾਂ ਵੀ ਸਸਤਾ ਸੌਦਾ ਹੈ। ਜਿਵੇਂ ਬਾਬਾ ਮਨੀ ਸਿੰਘ ਸਾਹਿਬ ਦੀ ਸ਼ਹੀਦ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਤੁਹਾਡੇ ਸਰੀਰ ਦੀ ਬੜੀ ਭਾਰੀ ਲੋੜ ਹੈ, ਤੁਹਾਡੇ ਸਰੀਰ ਦੇ ਬਰਾਬਰ ਜਿਤਨੇ ਵੇਰਾ ਕਹੋਗੇ ਅਸੀਂ ਮਾਇਆ ਤੋਲ ਕੇ ਇਹਨਾਂ ਜਾਨਵਾਂ ਨੂੰ ਦੇ ਦਿੰਦੇ ਹਾਂ। ਬਾਬਾ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਸੀ, ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆ ਹਰ ਮਿਲਿਆ ਤਾਂ ਕੋਈ ਸਸਤਾ ਜਾਣ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੇ ਲੱਖਣ ਹੈ। ਅੱਜ ਵਿਸਾਖੀ ਦਾ ਵੀ ਪਵਿੱਤਰ ਦਿਹਾੜਾ, ਮਾਰਾ ਮਹਾਂ ਦੀ ਕਥਾ ਭਾਵੇਂ ਹੋਣੀ ਹੈ। ਸੋ ਖਾਲਸਾ ਜੀ, ਜੋ ਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ, ਅੱਜ ਦੇ ਦਿਨ 1756 ਬਿਕਰਮੀ ਵਾਲੇ ਦਿਨ ਜੋ ਜੀ ਪ੍ਰੀਤਮ ਜੀ ਨੇ ਪੰਜਾਂ ਸਿੱਖਾਂ ਦਾ ਸਿਰ ਇਕੱਠ ਵਿੱਚੋਂ ਲੈ ਕੇ, ਇਹ ਨਾਂ ਨਹੀਂ ਸੀ ਕਿਸੇ ਦਾ ਲਿਆ, ਜਾਂ ਇਹ ਨਹੀਂ ਸੀ ਕਿਹਾ ਸਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ, ਇਹ ਕਿਹਾ ਸੀ ਖਾਲਸਾ ਜੀ ਸਾਨੂੰ ਇੱਕ ਸਿਲਿਪ ਦੀ ਲੋੜ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਜੋ ਛੱਤਰੀ ਬੰਸ ਵਿੱਚੋਂ ਸਨ, ਲਾਹੌਰ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਸੀ, ਮਾਤਾ ਦਾ ਨਾਮ ਸੋਭੀ ਜੀ ਸੀ, 1725 ਵਿੱਚ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ। ਸੋ ਫੱਗਣ ਦੀ ਸੰਗਰਾਂਦ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਲੇ 13 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ ਰਾਮ ਦੇ ਰੂਪ ਵਿੱਚ ਪਹੁੰਚੇ ਹਨ। ਉੱਥੇ ਰਹਿ ਕੇ 1756 ਬਿਕਰਮੀ ਨੂੰ ਚੋਜੀ ਪ੍ਰੀਤਮ ਦੇ ਹੱਥੋਂ ਅੰਮ੍ਰਿਤ ਛਕ ਕੇ ਸੀਸ ਭੇਟਾ ਕਰਕੇ ਸਿੰਘ ਬਣ ਕੇ, ਗੁਰੂ ਵਾਲੇ ਬਣ ਕੇ, ਸੋ ਰਹਿਤ ਮਰਜਾਦ ਪ੍ਰਪਾਤ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1765 ਬਿਕਰਮੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਗਮਨ ਕੀਤਾ ਬਾਬਾ ਦਇਆ ਸਿੰਘ ਜੀ ਨੇ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦਾ ਨਾਂ ਪਹਿਲਾਂ ਧਰਮ ਚੰਦ ਜੀ ਸੀ, ਦਿੱਲੀ ਨਿਵਾਸੀ, ਸੋ ਭਾਈ ਦਇਆ ਸਿੰਘ ਜੀ ਲਹੂ ਦੇ ਅਵਤਾਰ ਮੰਨੇ ਹਨ, ਭਾਈ ਧਰਮ ਸਿੰਘ ਜੀ ਜੋ ਸਨ ਇਹ ਧਨੀ ਜੱਟ ਦੇ ਅਵਤਾਰ ਮੰਨੇ ਹਨ। 1727 ਵਿੱਚ ਭਾਈ ਦਇਆ ਸਿੰਘ ਜੀ ਦਾ, ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1768 ਬਿਕਰਮੀ ਨੂੰ ਸੱਚਖੰਡ ਗਮਨ ਕੀਤਾ ਹੈ। 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਅਨੰਦਪੁਰ ਸਾਹਿਬ ਭਾਈ ਧਰਮ ਸਿੰਘ ਜੀ ਪਹੁੰਚੇ ਸਨ। ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਚਤਰਭੁਜੀ ਦੇ ਅਵਤਾਰ ਸਨ। ਸੋ ਇਹਨਾਂ ਗੁਰਮੁਖਾਂ ਦਾ ਜਨਮ 1721 ਬਿਕਰਮੀ ਨੂੰ ਹੋਇਆ ਹੈ, 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1761 ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਉਹਦੇ 8 ਪੋਹ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ, ਚਮਕੌਰ ਦੇ ਸਾਕੇ ਦੇ ਟਾਈਮ ਵਿੱਚ, ਜਿਸ ਵੇਲੇ ਅਨੰਦਪੁਰ ਸਾਹਿਬ ਛੱਡਿਆ ਹੈ। ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ, ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ, ਪਿਤਾ ਦਾ ਨਾਮ ਸੀ ਮਾਲਦੇਵ ਜੀ ਅਤੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ। ਭਾਈ ਮੋਹਨ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚ ਹੋਏ ਹਨ, ਇਹਨਾਂ ਗੁਰਮੁਖਾਂ ਦਾ ਮਾਤਾ ਦਾ ਨਾਮ, ਪਿਤਾ ਦਾ ਨਾਮ ਜੋ ਹੈ ਉਹ ਜਗਜੀਵਨ ਰਾਏ ਜੀ ਹੈ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਸੋ ਖਾਲਸਾ ਜੀ 1736 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। 1761 ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗਲੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ। ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ, ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਉਹਨਾਂ ਦਾ ਜਨਮ 1732 ਬਿਕਰਮੀ 5 ਮੰਗਰ ਵਾਲੇ ਦਿਨ ਹੋਇਆ ਹੈ। 1761 ਬਿਕਰਮੀ ਨੂੰ ਸੱਚਖੰਡ ਗਮਨ ਚਮਕੌਰ ਸਾਹਿਬ ਦੀ ਗਲੀ ਵਿੱਚ ਉਹਨਾਂ ਗੁਰਮੁਖਾਂ ਨੇ ਕੀਤਾ। ਪਿਤਾ ਦਾ ਨਾਮ ਗੁਰ ਨਾਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਸੋ ਇਹ ਪੰਜਾਂ ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ, ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਰ ਭਰ ਦਿੱਤੇ। ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਅਤੇ ਜਿਹਦੇ ਵਿੱਚ ਦਇਆ ਹੋਵੇ ਉਹੀ ਧਰਮ ਦੀ ਕਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੋਂ ਧਰਮ ਦਾ ਆਉਣਾ ਜ਼ਰੂਰੀ ਸੀ। ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਜਿੱਥੇ ਦਇਆ ਅਤੇ ਧਰਮ ਹੈ ਉੱਥੇ ਹੀ ਖਾਲਸਾ ਦੀ ਹਿੰਮਤ ਹੋਇਆ ਕਰਦੀ ਹੈ। ਸੋ ਦਇਆ ਅਤੇ ਧਰਮ ਦੇ ਪਿੱਛੋਂ ਭਾਈ ਹਿੰਮਤ ਸਿੰਘ ਜੀ ਦੇ ਸੀਸ ਦੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਅਤੇ ਹਿੰਮਤ ਆ ਜਾਵੇ ਉੱਥੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ। ਭਾਈ ਮੋਹਕਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕਾਮ, ਜਿੱਥੇ ਮੋਹ ਕਾਮ ਹੋ ਗਿਆ ਅਤੇ ਇਸਤਤੀ ਪ੍ਰਾਪਤ ਹੋਈ, ਅਡੋਲਤਾ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਹਿੰਮਤ ਅਤੇ ਇਸਤਤ ਹੋ ਜਾਵੇ ਉੱਥੇ ਸਾਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ। ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਖਾਲਸਾ ਜੀ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮ੍ਰਿਤਕ ਤੋਂ ਪਾਇਓ ਤਾਂ ਸਾਸਾ ਪੂਰੇ ਗੁਰ ਕੀ ਦੇਖ ਵਡਾਈ। ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਆਪ ਛਕਿਆ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ। ਆਪੇ ਗੁਰ ਚੇਲਾ ਦੀ ਬਖਸ਼ਿਸ਼ ਕੀਤੀ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ। ਸੋ ਹੋਰ ਕਿਸੇ ਵੀ ਰਹਿਬਰ ਨੇ ਅੱਜ ਤੱਕ ਆਪਣੇ ਪੈਰੋਕਾਰ ਨੂੰ ਇਹ ਬਚਨੀ ਕਹੇ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚਿਹਰਾ ਪੂਰੇ ਗੁਰ ਕੀ ਦੇਖ ਵਡਾਈ। ਮ੍ਰਿਤਕ ਤੋਂ ਪਾਇਓ ਤਨ ਸਾਸਾ, ਇਹ ਪੂਰਨ ਗੁਰੂ ਦੇ ਲੱਖਣ ਹੈ। ਭਾਵੇਂ ਕਈ ਕਵੀ ਭਰਾ ਜਾਂ ਢਾਡੀ ਭਰਾ ਜਾਂ ਪ੍ਰਚਾਰਕ ਵੀਰ ਇੱਥੇ ਆਣ ਕੇ ਬੜਾ ਭਾਰੀ ਕਪੜਾ ਖਾਂਦੇ ਹੈ, ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ। ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪ੍ਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ, ਸਾਡੀ ਕਲਮ ਬੜਾ ਕੰਮ ਕਰਦੀ ਹੈ।